ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 30 ਮਾਰਚ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਅਸਲੀਅਤ, ਸੁਨਹਿਰੀ ਮਤਨ, ਜ਼ਬੂਰ। ਖੁਦਾਵੰਦ ਦੀ ਨਿਗਾਹ ਸਾਦਕਾ ਉੱਤੇ ਹੈ ਅਤੇ ਉਹਦੇ ਕੰਨ ਉਹਨਾਂ ਦੀ ਫਰਿਆਦ ਉੱਤੇ ਲੱਗੇ ਰਹਿੰਦੇ ਨੇ। ਜਵਾਬੀ ਪੜ੍ਹਾਈ ਅਬਰਾਨੀਓ। ਇਸ ਲਈ ਇਹ ਭਰਾਓ, ਤੁਸੀਂ ਜਿਹੜੇ ਅਸਮਾਨੀ ਬੁਲਾਵੇ ਵਿੱਚ ਸ਼ਾਮਲ ਹੋ, ਉਸ ਰਸੂਲ ਅਤੇ ਸਰਦਾਰ ਕਾਹਨ ਯਸੂ ਉੱਤੇ ਗੌਰ ਕਰੋ ਜਿਹਦਾ ਅਸੀਂ ਇਕਰਾਰ ਕਰਦੇ ਹਾਂ, ਕਿਉਂ ਜੇ ਉਹ ਮੂਸਾ ਨਾਲੋਂ ਇੰਨਾ ਜ਼ਿਆਦਾ ਇੱਜ਼ਤ ਦੇ ਕਾਬਲ ਸਮਝਿਆ ਗਿਆ ਜਿਵੇਂ ਘਰ ਬਣਾਉਣ ਵਾਲਾ ਘਰ ਤੋਂ ਬਹੁਤਾ ਇੱਜ਼ਤਦਾਰ ਹੁੰਦਾ ਹੈ। ਇਸ ਲਈ ਹਰ ਇੱਕ ਘਰ ਦਾ ਕੋਈ ਨਾ ਕੋਈ ਬਣਾਉਣ ਵਾਲਾ ਹੁੰਦਾ ਹੈ, ਪਰ ਜਿੰਨੇ ਸਾਰੀਆਂ ਸ਼ੈਵਾਂ ਬਣਾਈਆਂ ਉਹ ਰੱਬ ਹੈ। ਪਰ ਮਸੀਹ ਪੁੱਤਰ ਵਾਂਗਰ ਉਹਦੇ ਘਰ ਦਾ ਮੁਖਤਾਰ ਹੈ ਅਤੇ ਉਹਦਾ ਘਰ ਅਸੀਂ ਹਾਂ। ਸ਼ਰਤ ਇਹ ਹੈ ਕਿ ਆਪਣੀ ਦਲੇਰੀ ਅਤੇ ਆਸ ਦਾ ਫਖਰ ਅਖੀਰ ਤੀਕਰ ਮਜ਼ਬੂਤੀ ਨਾਲ ਕਾਇਮ ਰੱਖੀਏ। ਇਸ ਲਈ ਜਿਵੇਂ ਭਾਈ ਪਾਕ ਰੂਹ ਆਖਦਾ ਹੈ, ਜੇ ਅੱਜ ਤੁਸੀਂ ਉਹਦੀ ਆਵਾਜ਼ ਸੁਣੋ, ਇਹ ਭਰਾਵੋ ਖਬਰਦਾਰ ਤੁਹਾਡੇ ਵਿੱਚੋਂ ਕਿਸੇ ਦਾ ਅਜਿਹਾ ਬੁਰਾ ਅਤੇ ਬੇਈਮਾਨ ਦਿਲ ਨਾ ਹੋਵੇ ਜਿਹੜਾ ਜਿਉਂਦੇ ਰੱਬ ਤੋਂ ਫਿਰੇ। ਬਲਕਿ ਜਦ ਤੀਕਰ ਅੱਜ ਦਾ ਦਿਨ ਆਖਿਆ ਜਾਂਦਾ ਹੈ, ਹਰ ਰੋਜ਼ ਆਪਸ ਵਿੱਚ ਨਸੀਹਤ ਕਰਿਆ ਕਰੋ ਤਾਂ ਜੋ ਤੁਹਾਡੇ ਵਿੱਚੋਂ ਕੋਈ ਪਾਪ ਦੇ ਧੋਖੇ ਵਿੱਚ ਆ ਕੇ ਸਖ਼ਤ ਦਿਲ ਨਾ ਹੋ ਜਾਵੇ। ਕਿਉਂ ਜੇ ਅਸੀਂ ਮਸੀਹ ਵਿੱਚ ਸ਼ਾਮਲ ਹੋਏ ਹਾਂ, ਸ਼ਰਤ ਇਹ ਹੈ ਭਈ ਆਪਣੇ ਸ਼ੁਰੂ ਵਾਲੇ ਭਰੋਸੇ ਉੱਤੇ ਅਖੀਰ ਤੀਕਰ ਮਜ਼ਬੂਤੀ ਨਾਲ ਕਾਇਮ ਰਹੀਏ। ਦਰਸੀਵਾਜ ਬਾਈਬਲ ਵਿੱਚੋਂ ਸੈਮੂਅਲ। ਕਿਉਂ ਜੇ ਖੁਦਾਵੰਦ ਇਨਸਾਨ ਵਾਂਗਰ ਨਜ਼ਰ ਨਹੀਂ ਕਰਦਾ, ਭਈ ਇਨਸਾਨ ਜ਼ਾਹਰੀ ਸੂਰਤ ਨੂੰ ਵੇਖਦਾ ਹੈ ਪਰ ਖੁਦਾਵੰਦ ਦਿਲ ਉੱਤੇ ਨਜ਼ਰ ਕਰਦਾ ਹੈ। ਮੱਤੀ ਅਤੇ ਯੂਹੰਨਾ ਨੇ ਕੈਦਖਾਨੇ ਵਿੱਚ ਯਸੂ ਦੇ ਕੰਮਾਂ ਦਾ ਹਾਲ ਸੁਣ ਕੇ ਆਪਣੇ ਦੋ ਚੇਲਿਆਂ ਦੇ ਰਾਹੀਂ ਉਹਦੇ ਤੋਂ ਪੁੱਛਣ ਨੂੰ ਘੱਲਿਆ, ਭਈ ਆਉਣ ਵਾਲਾ ਤੂੰ ਹੀ ਹੈ ਜਾਂ ਅਸੀਂ ਕਿਸੇ ਦੂਜੇ ਦੀ ਰਾਹ ਤੱਕੀਏ? ਯਸੂ ਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ, ਭਈ ਜੋ ਕੁਝ ਤੁਸੀਂ ਸੁਣਦੇ ਹੋ ਅਤੇ ਵੇਖਦੇ ਹੋ ਜਾ ਕੇ ਯੂਹੰਨਾ ਨੂੰ ਦੱਸੋ, ਭਈ ਅੰਨੇ ਵੇਖਦੇ ਅਤੇ ਲੰਗੜੇ ਟੁਰਦੇ ਫਿਰਦੇ ਨੇ, ਕੋੜੀ ਪਾਕ ਕੀਤੇ ਜਾਂਦੇ ਅਤੇ ਬੋਲੇ ਸੁਣਦੇ ਅਤੇ ਮੋਏ ਜਿਉਂਦੇ ਕੀਤੇ ਜਾਂਦੇ ਨੇ ਅਤੇ ਗਰੀਬਾਂ ਨੂੰ ਖੁਸ਼ਖਬਰੀ ਸੁਣਾਈ ਜਾਂਦੀ ਹੈ, ਅਤੇ ਧੰਨ ਹੈ ਉਹ ਜਿਹੜਾ ਮੇਰੇ ਪਾਰੋਂ ਠੋਕਰ ਨਾ ਖਾਵੇ, ਜਿਹਦੇ ਸੁਣਨ ਵਾਲੇ ਕੰਨ ਹੋਣ ਉਹ ਸੁਣ ਲਵੇ। ਯੂਹੰਨਾ ਅਤੇ ਉਹ ਯਹੂਦੀਆ ਨੂੰ ਛੱਡ ਕੇ ਫਿਰ ਗਲੀਲ ਨੂੰ ਟੁਰ ਗਿਆ ਅਤੇ ਉਹਨੇ ਸਾਮਰੀਆ ਵਿੱਚੋਂ ਹੋ ਕੇ ਜ਼ਰੂਰ ਜਾਣਾ ਸੀ। ਸਾਮਰੀਆ ਦੀ ਇੱਕ ਬੁੱਢੀ ਪਾਣੀ ਭਰਨ ਨੂੰ ਆਈ। ਯਸੂ ਨੇ ਉਹਨੂੰ ਆਖਿਆ, ਮੈਨੂੰ ਪਾਣੀ ਪਿਲਾ। ਯਸੂ ਨੇ ਉਹਨੂੰ ਆਖਿਆ, ਐ ਔਰਤ, ਮੇਰੀ ਗੱਲ ਦਾ ਯਕੀਨ ਕਰ, ਭਈ ਉਹ ਵੇਲਾ ਆਉਂਦਾ ਹੈ ਭਈ ਤੁਸੀਂ ਨਾ ਇਸ ਪਹਾੜ ਉੱਤੇ ਪਿਓ ਦੀ ਪ੍ਰਸਤਿਸ਼ ਕਰੋਗੇ ਨਾ ਯਰੂਸ਼ਲਮ ਵਿੱਚ। ਅਸੀਂ ਜਿਹਨੂੰ ਜਾਣਦੇ ਹਾਂ ਉਹਦੀ ਪ੍ਰਸਤਿਸ਼ ਕਰਦੇ ਹਾਂ, ਕਿਉਂ ਜੋ ਮੁਕਤੀ ਯਹੂਦੀਆਂ ਵਿੱਚ ਹੋਇਆ ਹੈ। ਪਰ ਉਹ ਵੇਲਾ ਆਉਂਦਾ ਹੈ, ਬਲਕਿ ਹੋਣੀ ਹੈ, ਭਈ ਸੱਚੇ ਪ੍ਰਸਤਾਰ ਪਿਓ ਦੀ ਪ੍ਰਸਤਿਸ਼ ਰੂਹ ਅਤੇ ਸੱਚਾਈ ਨਾਲ ਕਰਨਗੇ, ਕਿਉਂ ਜੋ ਪਿਓ ਆਪਣੇ ਲਈ ਅਜਿਹੇ ਪ੍ਰਸਤਾਰ ਹੀ ਲੱਭਦਾ ਹੈ। ਰੱਬ ਰੂਹ ਹੈ ਅਤੇ ਜ਼ਰੂਰੀ ਹੈ ਭਈ ਉਹਦੇ ਪ੍ਰਸਤਾਰ ਵੀ ਰੂਹ ਅਤੇ ਸੱਚਾਈ ਨਾਲ ਉਹਦੀ ਪ੍ਰਸਤਿਸ਼ ਕਰਨ। ਬੁੱਢੀ ਨੇ ਉਹਨੂੰ ਆਖਿਆ, ਮੈਂ ਜਾਣਦੀ ਹਾਂ ਭਈ ਮਸੀਹ ਜਿਹੜਾ ਕ੍ਰਿਸਤਸ ਅਖਵਾਉਂਦਾ ਹੈ ਆਉਣ ਵਾਲਾ ਹੈ, ਜਦੋਂ ਉਹ ਆਵੇਗਾ ਤਾਂ ਸਾਨੂੰ ਸਾਰੀਆਂ ਗੱਲਾਂ ਦੱਸ ਦੇਵੇਗਾ। ਯਸੂ ਨੇ ਉਹਨੂੰ ਆਖਿਆ, ਮੈਂ ਜਿਹੜਾ ਤੇਰੇ ਨਾਲ ਬੋਲ ਰਿਹਾ ਵਾਂ ਉਹ ਹੀ ਹਾਂ। ਇਸ ਲਈ ਬੁੱਢੀ ਆਪਣਾ ਘਰ ਛੱਡ ਕੇ ਸ਼ਹਿਰ ਵਿੱਚ ਚਲੀ ਗਈ ਅਤੇ ਲੋਕਾਂ ਨੂੰ ਆਖਣ ਲੱਗੀ, ਆਓ ਇੱਕ ਬੰਦੇ ਨੂੰ ਵੇਖੀਏ ਜਿਹਨੇ ਮੇਰੇ ਸਾਰੇ ਕੰਮ ਮੈਨੂੰ ਦੱਸ ਦਿੱਤੇ, ਹੋ ਸਕਦਾ ਹੈ ਇਹ ਮਸੀਹ ਹੋਵੇ। ਉਹ ਸ਼ਹਿਰੋਂ ਨਿਕਲ ਕੇ ਉਹਦੇ ਕੋਲ ਆਉਣ ਲੱਗੇ। ਮੱਤੀ ਉਸ ਵੇਲੇ ਫਰੀਸੀਆਂ ਅਤੇ ਫਕੀਰਾਂ ਨੇ ਯਰੂਸ਼ਲਮ ਤੋਂ ਯਸੂ ਦੇ ਕੋਲ ਆ ਕੇ ਆਖਿਆ, ਤੇਰੇ ਚੇਲੇ ਬਜ਼ੁਰਗਾਂ ਦੀ ਰਵਾਇਤ ਨੂੰ ਕਿਉਂ ਟਾਲ ਦਿੰਦੇ ਨੇ, ਵੀ ਖਾਣਾ ਖਾਣ ਦੇ ਵੇਲੇ ਹੱਥ ਨਹੀਂ ਧੋਂਦੇ? ਉਹਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ, ਤੁਸੀਂ ਆਪਣੀ ਰਵਾਇਤ ਨਾਲ ਰੱਬ ਦਾ ਹੁਕਮ ਕਿਉਂ ਟਾਲ ਦਿੰਦੇ ਹੋ? ਇਹ ਰਿਹਾ ਕਰੋ, ਯਸਾਇਆ ਨੇ ਤੁਹਾਡੇ ਬਾਰੇ ਚੰਗੀ ਨਬੂਤ ਕੀਤੀ ਹੈ, ਭਈ ਇਹ ਉਮਤ ਜ਼ਬਾਨ ਨਾਲ ਤਾਂ ਮੇਰੀ ਇੱਜ਼ਤ ਕਰਦੀ ਹੈ ਪਰ ਇਹਨਾਂ ਦਾ ਦਿਲ ਮੈਥੋਂ ਦੂਰ ਹੈ ਅਤੇ ਇਹ ਬੇਫਾਇਦਾ ਮੇਰੀ ਪ੍ਰਸਤਿਸ਼ ਕਰਦੇ ਨੇ, ਕਿਉਂ ਜੇ ਇਨਸਾਨੀ ਹੁਕਮਾਂ ਦੀ ਤਾਲੀਮ ਦਿੰਦੇ ਨੇ। ਫਿਰ ਉਹਨੇ ਲੋਕਾਂ ਨੂੰ ਕੋਲ ਬੁਲਾ ਕੇ ਉਹਨਾਂ ਨੂੰ ਆਖਿਆ, ਸੁਣੋ ਅਤੇ ਸਮਝੋ। ਮਰਕਸ ਤੇ ਜਦ ਉਹ ਤੇ ਉਹਦੇ ਚੇਲੇ ਤੇ ਇੱਕ ਵੱਡਾ ਜੱਥਾ ਯਰੂ ਵਿੱਚੋਂ ਨਿਕਲੇ ਤੇ ਤਮਾਈ ਦਾ ਪੁੱਤਰ ਬਰਤਮਾਈ ਅੰਨਾ ਫਕੀਰ ਰਾਹ ਦੇ ਕੰਢੇ ਉੱਤੇ ਬੈਠਿਆ ਸੀ ਤੇ ਇਹ ਸੁਣ ਕੇ ਪਯਸੂ ਨਾਸਰੀਏ ਉੱਚੀ ਉੱਚੀ ਆਵਾਜ਼ ਨਾਲ ਆਖਣ ਲੱਗਿਆ, ਐ ਦਾਊਦ ਦੇ ਪੁੱਤਰ, ਐ ਯਸੂ, ਮੇਰੇ ਉੱਤੇ ਰਹਿਮ ਕਰ। ਤੇ ਬਥੇਰਿਆਂ ਨੇ ਉਹਨੂੰ ਝਿੜਕਿਆ ਭਈ ਚੁੱਪ ਰਹਿ, ਪਰ ਉਹ ਹੋਰ ਵੀ ਬਹੁਤਾ ਚਿੱਲਾਇਆ, ਭਈ ਐ ਦਾਊਦ ਦੇ ਪੁੱਤਰ, ਮੇਰੇ ਉੱਤੇ ਰਹਿਮ ਕਰ। ਯਸੂ ਨੇ ਖੜ੍ਹੇ ਹੋ ਕੇ ਆਖਿਆ, ਉਹਨੂੰ ਬੁਲਾਓ। ਫਿਰ ਉਹਨਾਂ ਨੇ ਉਸ ਅੰਨੇ ਨੂੰ ਇਹ ਆਖ ਕੇ ਬੁਲਾਇਆ, ਭਈ ਖਾਤਰ ਜਮਾਂ ਰੱਖ, ਉੱਠ, ਉਹ ਤੈਨੂੰ ਬੁਲਾਉਂਦਾ ਏ। ਉਹ ਆਪਣਾ ਕੱਪੜਾ ਸੁੱਟ ਕੇ ਭੁੜਕ ਪਿਆ ਤੇ ਯਸੂ ਦੇ ਕੋਲ ਆਇਆ। ਯਸੂ ਨੇ ਉਹਨੂੰ ਆਖਿਆ, ਭਈ ਤੂੰ ਕੀ ਚਾਹੁੰਦਾ ਏ ਭਈ ਮੈਂ ਤੇਰੇ ਲਈ ਕਰਾਂ। ਅੰਨੇ ਨੇ ਉਹਨੂੰ ਆਖਿਆ, ਐ ਰਬੂਨੀ, ਇਹ ਭਈ ਮੈਂ ਸਜਾਖਾ ਹੋ ਜਾਵਾਂ। ਯਸੂ ਨੇ ਉਹਨੂੰ ਆਖਿਆ, ਜਾ, ਤੇਰੇ ਇਮਾਨ ਨੇ ਤੈਨੂੰ ਚੰਗਾ ਕਰ ਦਿੱਤਾ। ਉਹ ਫੌਰਨ ਸਜਾਖਾ ਹੋ ਗਿਆ ਤੇ ਰਾਹ ਵਿੱਚ ਉਹਦੇ ਮਗਰ ਟੁਰ ਪਿਆ। ਯੋਹਾਨਾ। ਇਹਨਾਂ ਗੱਲਾਂ ਤੋਂ ਬਾਅਦ ਯਸੂ ਨੇ ਫਿਰ ਆਪਣੇ ਆਪ ਨੂੰ ਤਿਬਰੀਆਸ ਦੀ ਝੀਲ ਦੇ ਕੰਢੇ ਚੇਲਿਆਂ ਉੱਤੇ ਜ਼ਾਹਰ ਕੀਤਾ ਤੇ ਇਸ ਤਰ੍ਹਾਂ ਜ਼ਾਹਰ ਕੀਤਾ, ਸ਼ਮੌਨ ਪਤਰਸ ਤੇ ਤੋਮਾ ਜਿਹੜਾ ਅਤਵਾਮ ਅਖਵਾਉਂਦਾ ਏ ਤੇ ਨਿਤਨੇਲ ਜਿਹੜਾ ਕਾਨਾਈ ਗਲੀਲ ਦਾ ਸੀ ਤੇ ਜ਼ਬਦੀ ਦੇ ਪੁੱਤਰ ਤੇ ਉਹਦੇ ਦੋ ਚੇਲਿਆਂ ਵਿੱਚੋਂ ਦੋ ਬੰਦੇ ਇਕੱਠੇ ਹੋਏ। ਸ਼ਮੌਨ ਪਤਰਸ ਨੇ ਉਹਨਾਂ ਨੂੰ ਆਖਿਆ, ਮੈਂ ਮੱਛੀ ਦੇ ਸ਼ਿਕਾਰ ਲਈ ਜਾਣਾ ਵਾਂ। ਉਹਨਾਂ ਨੇ ਉਹਨੂੰ ਆਖਿਆ, ਅਸੀਂ ਵੀ ਤੇਰੇ ਨਾਲ ਜਾਂਦੇ ਹਾਂ। ਉਹ ਨਿਕਲ ਕੇ ਕਸ਼ਤੀ ਉੱਤੇ ਚੜ੍ਹੇ ਪਰ ਉਸ ਰਾਤ ਕੁਝ ਨਾ ਫੜਿਆ ਤੇ ਸਵੇਰ ਹੁੰਦਿਆਂ ਹੀ ਯਸੂ ਕੰਢੇ ਉੱਤੇ ਆ ਖਲੋਤਾ, ਪਰ ਚੇਲਿਆਂ ਨੇ ਨਾ ਪਛਾਣਿਆ ਭਈ ਇਹ ਯਸੂ ਏ। ਇਸ ਲਈ ਯਸੂ ਨੇ ਉਹਨਾਂ ਨੂੰ ਆਖਿਆ, ਤੁਹਾਡੇ ਕੋਲ ਕੁਝ ਖਾਣ ਲਈ ਹੈ? ਉਹਨਾਂ ਨੇ ਜਵਾਬ ਦਿੱਤਾ, ਭਈ ਨਹੀਂ। ਉਹਨੇ ਉਹਨਾਂ ਨੂੰ ਆਖਿਆ, ਭਈ ਕਸ਼ਤੀ ਦੇ ਸੱਜੇ ਪਾਸੇ ਵੱਲ ਜਾਲ ਸੁੱਟੋ ਤੇ ਮੱਛੀ ਲੱਭੇਗੀ। ਇਸ ਲਈ ਜਦ ਉਹਨਾਂ ਨੇ ਜਾਲ ਸੁੱਟਿਆ ਤੇ ਮੱਛੀਆਂ ਦੀ ਕਸਰਤ ਦੇ ਪਾਰੋਂ ਖਿੱਚ ਨਾ ਸਕੇ। ਇਸ ਲਈ ਉਸ ਚੇਲੇ ਨੇ ਜਿਹਦੇ ਨਾਲ ਯਸੂ ਬਹੁਤ ਪਿਆਰ ਕਰਦਾ ਸੀ, ਪਤਰਸ ਨੂੰ ਆਖਿਆ, ਭਈ ਇਹ ਤੇ ਖੁਦਾਵਾਂ ਦੇ। ਫਿਰ ਸ਼ਮੌਨ ਪਤਰਸ ਨੇ ਇਹ ਸੁਣ ਕੇ ਭਈ ਇਹ ਖੁਦਾਵਾਂ ਦੇ ਕੁਰਤਾ ਆਪਣੀ ਕੰਡ ਨਾਲ ਬੰਨਿਆ, ਕਿਉਂ ਜੇ ਉਹ ਨੰਗਾ ਸੀ ਤੇ ਝੀਲ ਵਿੱਚ ਛਾਲ ਮਾਰ ਦਿੱਤੀ। ਯਸੂ ਨੇ ਉਹਨਾਂ ਨੂੰ ਆਖਿਆ, ਆਓ ਖਾਣਾ ਖਾ ਲਵੋ, ਤੇ ਚੇਲਿਆਂ ਵਿੱਚੋਂ ਕਿਸੇ ਨੂੰ ਜ਼ਰੂਰਤ ਨਾ ਹੋਈ ਭਈ ਉਹਨੂੰ ਪੁੱਛਦਾ ਭਈ ਤੂੰ ਕੌਣ ਏ, ਕਿਉਂ ਜੇ ਉਹ ਜਾਣਦੇ ਸੀ ਭਈ ਉਹ ਖੁਦਾਵਾਂ ਦੀ ਏ। ਯਸੂ ਆਇਆ ਤੇ ਰੋਟੀ ਲੈ ਕੇ ਉਹਨਾਂ ਨੂੰ ਦਿੱਤੀ, ਇਸੇ ਤਰ੍ਹਾਂ ਮੱਛੀ ਵੀ। ਯਸਾਇਆ। ਇਹ ਸਾਰੇ ਤਰਿਆਇਓ ਪਾਣੀ ਦੇ ਕੋਲ ਆਓ, ਤੇ ਉਹ ਵੀ ਜਿਹਦੇ ਕੋਲ ਪੈਸਾ ਨਾ ਹੋਵੇ, ਆਓ ਮੁੱਲ ਲਵੋ ਤੇ ਖਾਓ, ਹਾਂ ਆਓ ਤੇ ਦੁੱਧ ਬਗੈਰ ਰੁਪਏ ਪੈਸੇ ਦੇ ਖਰੀਦੋ, ਕੰਨ ਲਾਓ ਤੇ ਮੇਰੇ ਕੋਲ ਆਓ ਤੇ ਸੁਣੋ, ਤੇ ਤੁਹਾਡੀ ਜਿੰਦ ਜਿਉਂਦੀ ਰਹੇਗੀ, ਤੇ ਮੈਂ ਤੁਹਾਨੂੰ ਹਮੇਸ਼ਾ ਦਾ ਅਹਿਦ ਯਾਨੀ ਦਾਊਦ ਦੀਆਂ ਸੱਚੀਆਂ ਨੇਮਤਾਂ ਬਖਸ਼ਾਂਗਾ। ਮਕਾਸ਼ਫਾ। ਜਿਹਦੇ ਕੰਨ ਹੋਣ ਉਹ ਸੁਣੇ ਭਈ ਰੂਹ ਕਲੀਸਿਆਵਾਂ ਨੂੰ ਕੀ ਆਖਦਾ ਏ। ਜਿਹੜਾ ਗਲਬ ਆਵੇ ਮੈਂ ਉਹਨੂੰ ਹਯਾਤੀ ਦੇ ਰੁੱਖ ਵਿੱਚੋਂ ਜਿਹੜਾ ਰੱਬ ਦੇ ਫਿਰਦੌਸ ਵਿੱਚ ਏ ਫਲ ਖਾਣ ਨੂੰ ਦੇਵਾਂਗਾ। ਹੁਣ ਮੈਂ ਮੇਰੀ ਬੇਕਰ ਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਠੀਕ ਵਜ੍ਹਾ ਦੇ ਪਾਰੋਂ ਇੱਥੇ ਖਿਆਲ ਦੇ ਸਾਹਮਣੇ ਇੱਕ ਅਸਲੀਅਤ ਹੋਣੀ ਚਾਹੀਦੀ ਏ, ਯਾਨੀ ਰੂਹਾਨੀ ਵਜੂਦੀਅਤ। ਰੱਬ ਤੇ ਉਹਦੀ ਤਖਲੀਕ ਵਿੱਚ ਪਾਈ ਜਾਣ ਵਾਲੀ ਸਾਰੀ ਅਸਲੀਅਤ ਹਮਾਹੰਗ ਤੇ ਅਬਦੀ ਏ। ਜੋ ਕੁਝ ਉਹ ਬਣਾਉਂਦਾ ਏ ਚੰਗਾ ਬਣਾਉਂਦਾ ਏ, ਤੇ ਜੋ ਕੁਝ ਬਣਿਆ ਏ ਉਹਨੇ ਹੀ ਬਣਾਇਆ ਏ। ਰੂਹਾਨੀ ਅਸਲੀਅਤ ਸਾਰੀਆਂ ਸ਼ੈਵਾਂ ਵਿੱਚ ਸਾਇੰਸੀ ਸੱਚਿਆਈ ਏ। ਰੂਹਾਨੀ ਸੱਚਿਆਈ ਇਨਸਾਨ ਤੇ ਪੂਰੀ ਕਾਇਨਾਤ ਦੇ ਅਮਲ ਵਿੱਚ ਦੁਹਰਾਈ ਜਾਣ ਨਾਲ ਹਮਾਹੰਗ ਤੇ ਸੱਚਿਆਈ ਲਈ ਮਸਾਲੀ ਏ। ਰੂਹਾਨੀ ਹਕੀਕਤਾਂ ਉਲਟੀਆਂ ਨਹੀਂ, ਮੁਖਾਲਫ ਨਫਾਕ ਜਿਹੜਾ ਰੂਹਾਨੀਅਤ ਨਾਲ ਨਹੀਂ ਮਿਲਦਾ ਜੁਲਦਾ ਅਸਲੀ ਨਹੀਂ ਏ। ਹਸਤੀ ਦੀ ਅਸਲੀਅਤ ਤੇ ਤਰਤੀਬ ਨੂੰ ਉਹਦੀ ਸਾਇੰਸ ਵਿੱਚ ਫੜਨ ਲਈ ਉਹ ਸਭ ਕੁਝ ਜਿਹੜਾ ਅਸਲੀ ਏ ਉਹਦੇ ਲਈ ਇਲਾਹੀ ਅਸੂਲ ਦੇ ਤੌਰ ਤੇ ਤੁਹਾਨੂੰ ਰੱਬ ਦਾ ਤਸੱਵਰ ਕਰਨਾ ਸ਼ੁਰੂ ਕਰਨਾ ਚਾਹੀਦਾ ਏ। ਰੂਹ, ਹਯਾਤੀ, ਸੱਚਿਆਈ, ਪਿਆਰ ਯਕਸਾਨੀਅਤ ਵਿੱਚ ਜੁੜ ਜਾਂਦੇ ਨੇ ਤੇ ਇਹ ਸਾਰੇ ਰੱਬ ਦੇ ਰੂਹਾਨੀ ਨਾਂ ਨੇ। ਸਾਰਾ ਕੁਝ ਮਵਾਦ, ਜ਼ਹਾਨਤ, ਹਿਕਮਤ, ਹਸਤੀ, ਲਾਫਾਨੀਅਤ, ਵਜ੍ਹਾ ਤੇ ਅਸਰ ਰੱਬ ਨਾਲ ਤਾਲੁਕ ਰੱਖਦੇ ਨੇ। ਇਹ ਉਹਦੀਆਂ ਖਸਲਤਾਂ ਨੇ, ਯਾਨੀ ਲਾਮਤ ਨਾਹੀ ਇਲਾਹੀ ਅਸੂਲ, ਪਿਆਰ ਦੇ ਅਬਦੀ ਇਜ਼ਹਾਰ। ਕੋਈ ਹਿਕਮਤ ਸਿਆਣੀ ਨਹੀਂ ਸਿਵਾਏ ਉਹਦੀ ਹਿਕਮਤ ਦੇ, ਕੋਈ ਸੱਚਿਆਈ ਸੱਚੀ ਨਹੀਂ, ਕੋਈ ਮੁਹੱਬਤ ਪਿਆਰੀ ਨਹੀਂ, ਕੋਈ ਹਯਾਤੀ ਹਯਾਤੀ ਨਹੀਂ ਸਿਵਾਏ ਇਲਾਹੀ ਦੇ, ਕੋਈ ਚੰਗਾ ਨਹੀਂ ਸਿਵਾਏ ਉਹਦੇ ਜਿਹੜੀ ਰੱਬ ਦਿੰਦਾ ਹੈ। ਅਸੀਂ ਸਾਰੇ ਠੀਕ ਤੌਰ ਨਾਲ ਜਾਣਦੇ ਹਾਂ ਵੀ ਰੂਹ ਰੱਬ ਯਾਨੀ ਇਲਾਹੀ ਅਸੂਲ ਵੱਲੋਂ ਆਉਂਦੀ ਹੈ ਅਤੇ ਇਹਦੀ ਤਾਲੀਮ ਮਸੀਹ ਅਤੇ ਕ੍ਰਿਸਚਨ ਸਾਇੰਸ ਦੇ ਰਾਹੀਂ ਮਿਲਦੀ ਹੈ। ਜੇ ਇਸ ਸਾਇੰਸ ਨੂੰ ਚੰਗੀ ਤਰ੍ਹਾਂ ਸਿੱਖਿਆ ਅਤੇ ਮੁਨਾਸਬ ਤੌਰ 'ਤੇ ਸਮਝਿਆ ਗਿਆ ਹੈ ਤਾਂ ਅਸੀਂ ਇਹਦੇ ਤੋਂ ਕਿਤੇ ਚੰਗੇ ਤਰੀਕੇ ਨਾਲ ਸੱਚਾਈ ਨੂੰ ਜਾਣ ਸਕਦੇ ਹਾਂ ਜਿੰਨਾ ਕੋਈ ਫਲਕੀਆਤ ਦਾ ਮਾਹਿਰ ਤਾਰਿਆਂ ਨੂੰ ਪੜ੍ਹ ਸਕਦਾ ਜਾਂ ਕਿਸੇ ਗ੍ਰਹਿਣ ਦਾ ਅੰਦਾਜ਼ਾ ਲਾ ਸਕਦਾ ਹੋਵੇ। ਇਹ ਜ਼ੇਨਖਾਨੀ ਗੈਬਬੀਨੀ ਦੇ ਬਿਲਕੁਲ ਉਲਟ ਹੈ। ਇਹ ਰੂਹਾਨੀ ਸਿਆਣ ਦੀ ਲੋਅ ਹੈ ਜਿਹੜੀ ਰੂਹ ਦੀ ਸਲਾਹੀਅਤ ਨੂੰ ਜ਼ਾਹਰ ਕਰਦੀ ਹੈ ਨਾ ਕਿ ਮਾਦੀ ਹਿੱਸ ਦੀ। ਇਹ ਰੂਹਾਨੀ ਹਿੱਸ ਇਨਸਾਨੀ ਸਿਆਣ ਵਿੱਚ ਉਸ ਵੇਲੇ ਆਉਂਦੀ ਹੈ ਜਦ ਦੂਜੀ ਦੱਸੀ ਹੋਈ ਇਲਾਹੀ ਸਿਆਣ ਨੂੰ ਮੰਨ ਲੈਂਦੀ ਹੈ। ਕਿਸੇ ਬੰਦੇ ਨੂੰ ਚੰਗਿਆਈ ਕਰਨ ਨਾ ਕਿ ਬੁਰਿਆਈ ਕਰਨ ਦੇ ਕਾਬਲ ਬਣਾਉਂਦਿਆਂ ਹੋਏ ਇਸ ਤਰ੍ਹਾਂ ਦੇ ਇਲਹਾਮ ਉਹਨੂੰ ਜ਼ਾਹਰ ਕਰਦੇ ਨੇ ਜਿਹੜਾ ਹਮਾਂਗੀ ਨੂੰ ਬਣਾਉਂਦਾ ਅਤੇ ਹਮੇਸ਼ਾ ਕਾਇਮ ਰੱਖਦਾ ਹੈ। ਜਦੋਂ ਤੁਸੀਂ ਇਸ ਤਰੀਕੇ ਨਾਲ ਇਨਸਾਨੀ ਸਿਆਣ ਨੂੰ ਪੜ੍ਹਨ ਦੇ ਕਾਬਲ ਹੋ ਜਾਓਗੇ ਤਦ ਤੁਸੀਂ ਕਾਮਲ ਸਾਇੰਸ ਤੀਕਰ ਅਪਣੋਗੇ ਅਤੇ ਉਸ ਗਲਤੀ ਨੂੰ ਸਮਝੋਗੇ ਜਿਹਨੂੰ ਨੇਸਤ ਕਰਨਾ ਹੈ। ਸਾਮਰੀ ਬੁੱਢੀ ਨੇ ਆਖਿਆ, ਆਓ ਇੱਕ ਬੰਦੇ ਨੂੰ ਵੇਖੋ ਜਿਹਨੇ ਮੇਰੇ ਸਾਰੇ ਕੰਮ ਮੈਨੂੰ ਦੱਸ ਦਿੱਤੇ, ਹੋ ਸਕਦਾ ਹੈ ਭਈ ਇਹ ਮਸੀਹ ਹੋਵੇ। ਕਿਉਂ ਜੇ ਰੱਬ ਹੀ ਸਭ ਕੁਝ ਹੈ, ਇਸ ਲਈ ਉਹਦੇ ਨਾ ਹੋਣ ਦੀ ਕੋਈ ਗੁੰਜਾਇਸ਼ ਹੀ ਨਹੀਂ ਹੈ। ਰੱਬ ਰੂਹ ਨੇ ਸਭ ਕੁਝ ਇਕੱਲਿਆਂ ਹੀ ਬਣਾਇਆ ਅਤੇ ਉਹਨੂੰ ਚੰਗਾ ਆਖਿਆ। ਇਸ ਲਈ ਬੁਰਿਆਈ ਚੰਗਿਆਈ ਦੀ ਮੁਖਾਲਫ ਹੁੰਦਿਆਂ ਹੋਏ ਗੈਰ ਅਸਲੀ ਹੈ ਅਤੇ ਰੱਬ ਦੀ ਬਣਾਈ ਹੋਈ ਨਹੀਂ ਹੋ ਸਕਦੀ। ਕਲਾਮ ਆਖਦਾ ਹੈ, ਕਿਉਂ ਜੇ ਉਹਦੇ ਵਿੱਚ ਹੀ ਅਸੀਂ ਜਿਉਂਦੇ ਅਤੇ ਟੁਰਦੇ ਫਿਰਦੇ ਅਤੇ ਮੌਜੂਦ ਹਾਂ, ਫਿਰ ਰੱਬ ਤੋਂ ਆਜ਼ਾਦ ਅਜਿਹੀ ਕਿਹੜੀ ਤਾਕਤ ਵਿਖਾਲੀ ਦਿੰਦੀ ਹੈ ਜਿਹੜੀ ਬਿਮਾਰੀ ਦੀ ਵਜ੍ਹਾ ਵੀ ਬਣਦੀ ਹੈ ਅਤੇ ਉਹਨੂੰ ਠੀਕ ਕਰਦੀ ਹੈ। ਇਹ ਇਮਾਨ ਦੀ ਗਲਤੀ, ਬਸ਼ਰੀ ਸਿਆਣ ਦਾ ਕਾਨੂੰਨ ਹਰ ਲਿਹਾਜ਼ ਨਾਲ ਗਲਤ, ਪਾਪ, ਬਿਮਾਰੀ ਅਤੇ ਮੌਤ ਨੂੰ ਗਲੇ ਲਾਉਣ ਦੇ ਸਿਵਾਏ ਹੋਰ ਕੀ ਹੈ। ਇਹ ਲਫਾਨੀ ਸਿਆਣ ਦੇ ਅਤੇ ਰੂਹਾਨੀ ਕਾਨੂੰਨ ਦੇ ਬਿਲਕੁਲ ਉਲਟ ਹੈ। ਇਹ ਰੱਬ ਦੇ ਚੰਗੇ ਕਿਰਦਾਰ ਨਾਲ ਮੁਤਾਬਕਤ ਨਹੀਂ ਰੱਖਦਾ ਭਈ ਉਹ ਕਿਸੇ ਬੰਦੇ ਨੂੰ ਬਿਮਾਰ ਕਰੇ ਫਿਰ ਇਨਸਾਨ ਨੂੰ ਆਪ ਸ਼ਫਾ ਪਾਉਣ ਲਈ ਛੱਡ ਦੇਵੇ। ਇਹ ਫਰਜ਼ ਕਰਨਾ ਬਹੁਤ ਮਜ਼ੀਕਾ ਖੇਜ਼ ਗੱਲ ਹੈ ਭਈ ਮਾਦਾ ਬਿਮਾਰੀ ਦੀ ਵਜ੍ਹਾ ਅਤੇ ਇਲਾਜ ਦੋਵੇਂ ਹੋ ਸਕਦਾ ਹੈ, ਜਾਂ ਰੂਹ ਰੱਬ ਬਿਮਾਰੀ ਪੈਦਾ ਕਰਦਾ ਹੈ ਅਤੇ ਉਹਦਾ ਇਲਾਜ ਮਾਦੇ ਉੱਤੇ ਛੱਡ ਦਿੰਦਾ ਹੈ। ਸਾਨੂੰ ਦਵਾਸਾਜ਼ੀ ਨੂੰ ਛੱਡ ਕੇ ਮੌਜੂਦਾਤ ਦੇ ਇਲਮ ਯਾਨੀ ਸੱਚੀ ਹਸਤੀ ਦੀ ਸਾਇੰਸ ਵੱਲ ਧਿਆਨ ਦੇਣਾ ਚਾਹੀਦਾ ਹੈ। ਸਾਨੂੰ ਸ਼ੈਵਾਂ ਦੇ ਬਸ ਬਾਹਰ ਵਾਲੇ ਫਹਿਮ ਨੂੰ ਮੰਨਣ ਦੀ ਬਜਾਏ ਹਕੀਕਤ ਪਸੰਦੀ ਦੀ ਡੂੰਘਾਈ ਨੂੰ ਵੇਖਣਾ ਚਾਹੀਦਾ ਹੈ। ਕਿ ਅਸੀਂ ਅਨਾਨਾਸ ਦੇ ਰੁੱਖ ਤੋਂ ਆੜੂ ਲੈ ਸਕਦੇ ਹਾਂ ਜਾਂ ਹਸਤੀ ਦੀ ਹਮਾਂਗੀ ਤੋਂ ਮੁਖਾਲਫਤ ਸਿੱਖ ਸਕਦੇ ਹਾਂ, ਫਿਰ ਵੀ ਇਹਦੇ ਨਾਲ ਨਾਲ ਕਾਫ਼ੀ ਹੱਦ ਤੀਕਰ ਕੁਝ ਮੁਅੱਤਲ ਕਿਸਮ ਦੇ ਅਹਿਮ ਭਰਮ ਨੇ ਜਿਨ੍ਹਾਂ ਨੂੰ ਸਾਇੰਸ ਨੂੰ ਇਨਸਾਨਾਂ ਦੇ ਵਿਚਾਲੇ ਆਪਣੇ ਤਜਦੀਦੀ ਮਿਸ਼ਨ ਵਿੱਚ ਕੁਚਲ ਦੇਣਾ ਚਾਹੀਦਾ ਹੈ। ਇਹ ਖਾਸ ਵਹਿਮ ਅਦਮ ਵੱਲ ਇਸ਼ਾਰਾ ਕਰਦੇ ਨੇ। ਯਹੂਦੀਆਂ ਅਤੇ ਗੈਰ ਕੌਮਾਂ ਦੋਵਾਂ ਦੇ ਕੋਲ ਸ਼ਦੀਦ ਜਿਸਮਾਨੀ ਹਿੱਸਾ ਸੀ, ਪਰ ਬਸ਼ਰ ਨੂੰ ਰੂਹਾਨੀ ਹਿੱਸਾ ਦੀ ਲੋੜ ਹੈ। ਯਸੂ ਬਦਕਾਰ ਅਤੇ ਜ਼ਨਾਕਾਰੀ ਕਰਨ ਵਾਲੀ ਪੀੜ੍ਹੀ ਨੂੰ ਜਾਣਦਾ ਸੀ ਜਿਹੜੀ ਰੂਹਾਨੀ ਦੀ ਬਜਾਏ ਮਾਦੀ ਸ਼ੈਵਾਂ ਨੂੰ ਲੱਭਣ ਵਿੱਚ ਰਹਿੰਦੀ ਹੈ। ਮਾਦੀਅਤ ਪ੍ਰਸਤੀ ਲਈ ਉਹਦੀ ਮੁਜ਼ੰਮਤ ਬਹੁਤ ਚੌਖੀ ਪਰ ਜ਼ਰੂਰੀ ਸੀ। ਉਹਨੇ ਰਿਆਕਾਰੀ ਦੀ ਸ਼ਦੀਦ ਮੁਜ਼ੰਮਤ ਕਰਨ ਵਿੱਚ ਕੋਈ ਕਸਰ ਨਾ ਛੱਡੀ। ਬਾਲਾਂ ਨੂੰ ਉਹਨਾਂ ਦੇ ਪਹਿਲੇ ਸਬਕਾਂ ਵਿੱਚ ਸੱਚਿਆਈ ਦੇ ਇਲਾਜ, ਕ੍ਰਿਸਚਨ ਸਾਇੰਸ ਦੀ ਤਾਲੀਮ ਦੇਣੀ ਚਾਹੀਦੀ ਹੈ ਅਤੇ ਬਿਮਾਰੀ ਦੇ ਬਾਰੇ ਖਿਆਲਾਂ ਅਤੇ ਨਜ਼ਰੀਆਂ ਦੀ ਤਰਵੀਜ਼ ਜਾਂ ਬਹਿਸ ਤੋਂ ਦੂਰ ਰੱਖਣਾ ਚਾਹੀਦਾ ਹੈ। ਗਲਤੀ ਜਾਂ ਉਹਦੀਆਂ ਤਕਲੀਫਾਂ ਤੋਂ ਬਚਣ ਲਈ ਬਾਲਾਂ ਦੇ ਜ਼ਿਹਨਾਂ ਨੂੰ ਪਾਪ ਅਲੂਦਾ ਜਾਂ ਬਿਮਾਰ ਖਿਆਲਾਂ ਤੋਂ ਦੂਰ ਰੱਖੋ। ਦੂਜੇ ਵਾਲੇ ਖਿਆਲਾਂ ਨੂੰ ਪਹਿਲੇ ਵਾਲੇ ਖਿਆਲਾਂ ਦੇ ਅਸੂਲ ਉੱਤੇ ਹੀ ਖਤਮ ਹੋਣਾ ਚਾਹੀਦਾ ਹੈ। ਇਹਦੇ ਨਾਲ ਕ੍ਰਿਸਚਨ ਸਾਇੰਸ ਸ਼ੁਰੂ ਵਿੱਚ ਹੀ ਦਸਤਿਆਬ ਹੋ ਜਾਵੇਗੀ। ਕੁਝ ਝੂਠੇ ਲੋਕ ਅਸਲੀਅਤਾਂ ਜਾਂ ਮਾਦੇ ਅਤੇ ਉਹਦੇ ਫਰਜ਼ੀ ਕਾਨੂੰਨਾਂ ਦੀ ਗੁੰਮਰਾਹੀ ਦੇ ਬਾਰੇ ਸੁਣਨਾ ਨਾਪਸੰਦ ਕਰਦੇ ਨੇ। ਉਹ ਥੋੜ੍ਹੇ ਬਹੁਤੇ ਚਿਰ ਲਈ ਆਪਣੇ ਆਪ ਨੂੰ ਆਪਣੇ ਮਾਦੀ ਦੇਵਤਾਵਾਂ ਦੇ ਹਵਾਲੇ ਕਰਦੇ ਨੇ। ਮਾਦੇ ਦੀ ਹਯਾਤੀ ਅਤੇ ਜ਼ਹਾਨਤ ਉੱਤੇ ਇਮਾਨ ਨਾਲ ਜੁੜੇ ਰਹਿੰਦੇ ਨੇ ਅਤੇ ਇਸ ਗਲਤੀ ਤੋਂ ਆਸ ਰੱਖਦੇ ਨੇ ਭਈ ਉਹ ਇਹਦੇ ਮੁਕਾਬਲੇ ਵਿੱਚ ਉਹਨਾਂ ਲਈ ਬਹੁਤਾ ਕੰਮ ਕਰੇ ਜਿੰਨਾ ਉਹ ਇਹ ਮੰਨਣ ਨੂੰ ਤਿਆਰ ਨੇ ਭਈ ਜਿਉਂਦਾ ਅਤੇ ਅਸਲੀ ਰੱਬ ਉਹਨਾਂ ਲਈ ਕਰ ਸਕਦਾ ਹੈ। ਤੁਹਾਡੀ ਤਸ਼ਰੀਹ ਉੱਤੇ ਬੇਸਬਰ ਹੁੰਦਿਆਂ ਹੋਏ ਉਸ ਸਿਆਣ ਦੀ ਸਾਇੰਸ ਦੀ ਤਫਤੀਸ਼ ਕਰਨ ਤੋਂ ਇਨਕਾਰ ਕਰਦਿਆਂ ਹੋਏ ਜਿਹੜੀ ਉਹਨਾਂ ਨੂੰ ਉਹਨਾਂ ਦੀਆਂ ਸ਼ਿਕਾਇਤਾਂ ਤੋਂ ਦੂਰ ਕਰੇਗੀ, ਉਹ ਝੂਠੇ ਅਕੀਦਿਆਂ ਨੂੰ ਗਲੇ ਲਾਉਂਦੇ ਨੇ ਅਤੇ ਫਰੇਬ ਨਾਲ ਭਰੇ ਨਤੀਜਿਆਂ ਦੀ ਤਕਲੀਫ ਸਹਿੰਦੇ ਨੇ। ਜਦੋਂ ਇਨਸਾਨ ਰੱਬ ਅਤੇ ਇਨਸਾਨਾਂ ਦੇ ਬਾਰੇ ਚੰਗੇ ਖਿਆਲ ਰੱਖਦੇ ਨੇ, ਤਖਲੀਕ ਦੇ ਮਕਸਦਾਂ ਦੀ ਕਸਰਤ ਜਿਹੜੀ ਇਸ ਤੋਂ ਪਹਿਲਾਂ ਵੇਖੀ ਨਹੀਂ ਜਾਂਦੀ ਸੀ ਹੁਣ ਵੇਖੀ ਜਾਵੇਗੀ। ਜਦੋਂ ਸਾਨੂੰ ਇਹ ਅਹਿਸਾਸ ਹੋ ਜਾਂਦਾ ਹੈ ਭਈ ਹਯਾਤੀ ਰੂਹ ਹੈ, ਨਾ ਕਦੀ ਮਾਦੇ ਦਾ ਨਾ ਕਦੀ ਮਾਦੇ ਵਿੱਚ, ਇਹ ਅਦਰਾਕ ਰੱਬ ਵਿੱਚ ਸਭ ਕੁਝ ਚੰਗਾ ਪਾਉਂਦਿਆਂ ਹੋਏ ਅਤੇ ਕਿਸੇ ਦੂਜੇ ਸ਼ਾਉਰ ਦੀ ਲੋੜ ਮਹਿਸੂਸ ਨਾ ਕਰਦਿਆਂ ਹੋਏ ਆਪ ਕਾਮਲੀਅਤ ਵੱਲੋਂ ਵਸੀ ਹੋਵੇਗਾ। ਰੂਹ ਅਤੇ ਉਹਦੀਆਂ ਇਸਲਾਹਾਂ ਹਸਤੀ ਦੀਆਂ ਕਲੀਆਂ ਹਕੀਕਤਾਂ ਨੇ। ਮਾਦਾ ਰੂਹ ਦੀ ਖੁਰਦਬੀਨ ਹੇਠਾਂ ਗਾਇਬ ਹੋ ਜਾਂਦਾ ਹੈ। ਪਾਪ ਸੱਚਾਈ ਦੇ ਪਾਰੋਂ ਜ਼ਰੂਰੀ ਏ ਅਤੇ ਬਿਮਾਰੀ ਅਤੇ ਮੌਤ ਉੱਤੇ ਯਸੂ ਨੇ ਫਤਿਹ ਪਾਈ, ਜਿੰਨੇ ਇਹਨਾਂ ਨੂੰ ਗਲਤੀ ਦੀਆਂ ਸ਼ਕਲਾਂ ਸਾਬਤ ਕੀਤਾ। ਰੂਹਾਨੀ ਹਯਾਤੀ ਅਤੇ ਬਰਕਤ ਦੀ ਇਕੱਲੇ ਸਬੂਤ ਨੇ ਜਿਨ੍ਹਾਂ ਦੇ ਪਾਰੋਂ ਅਸੀਂ ਅਸਲੀ ਵਜੂਦੀਅਤ ਨੂੰ ਪਛਾਣ ਸਕਦੇ ਅਤੇ ਬਿਆਨ ਨਾ ਕੀਤੇ ਜਾਣ ਵਾਲੇ ਸਕੂਨ ਨੂੰ ਮਹਿਸੂਸ ਕਰਦੇ ਹਾਂ, ਜਿਹੜਾ ਸਾਰਾ ਜਜ਼ਬ ਕਰਨ ਵਾਲੇ ਰੂਹਾਨੀ ਪਿਆਰ ਤੋਂ ਨਿਕਲਦਾ ਹੈ। ਜਦੋਂ ਅਸੀਂ ਮਸੀਹੀ ਸਾਇੰਸ ਵਿੱਚ ਰਾਹ ਜਾਣਦੇ ਹਾਂ ਅਤੇ ਇਨਸਾਨ ਦੀ ਰੂਹਾਨੀ ਹਸਤੀ ਨੂੰ ਪਛਾਣਦੇ ਹਾਂ, ਅਸੀਂ ਰੱਬ ਦੀ ਤਖਲੀਕ ਨੂੰ ਸਮਝਾਂ ਅਤੇ ਵੇਖਾਂਗੇ ਸਾਰਾ ਜਲਾਲ ਧਰਤੀ ਅਤੇ ਅਸਮਾਨ ਅਤੇ ਇਨਸਾਨ ਲਈ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਅਲਾਹੀ ਸੱਚਿਆਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਅਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਿਆਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।